वाहिगुरु जी। गुरु गरीब नवाज, गुरु गरीब की के तुक बात है कोट पराधी तरियारे। गुरु नानक जन सुनिया बेखिया से फिर गुरु भाषण परियारे। बंदिश में कौन दिखा तू नानक मन पाना। कोल कमाई कसमित्र विचोले जह मिल कंत पिछाना। बहुरंगी जोत पावे नानका साई गल चंगी। बोलो सतनाम श्री वाहिगुरु जी। हाल मरीदां दा कहना मित्र प्यारे नू, हाल मरीदां दा कहना
रजाइयां दा ओडन।
उत बिन रोग रजाइयां दा ओडन, रजाइयां दा ओडन।
उत बिन रोग रजाइयां दा ओडन, रजाइयां दा ओडन।
उत बिन रोग रजाइयां दा ओडन, रजाइयां दा ओडन।
नागिन वासां दे रहना मित्र प्यारे
हर मरीदां दा कहना मित्र प्यारे नू, हर मरीदां दा कहना।
ਕੋਲ ਸੁਰਾਈ ਖੰਜਰ ਪਿਆਲਾ ਖੰਜਰ ਪਿਆਲਾ
ਸੂਲ ਸੁਰਾਈ ਖੰਜਰ ਪਿਆਲਾ ਖੰਜਰ ਪਿਆਲਾ
ਸੂਲ ਸੁਰਾਈ ਖੰਜਰ ਪਿਆਲਾ ਖੰਜਰ ਪਿਆਲਾ
ਸੂਲ ਸੁਰਾਈ ਖੰਜਰ ਪਿਆਲਾ ਖੰਜਰ ਪਿਆਲਾ
ਵੇਂਗ ਕਸਾਈਆਂ ਦਾ ਸੈਣਾ
ਮਿੱਤਰ ਪਿਆਰੇ ਨੂੰ ਹਾਰ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਰ ਮਰੀਦਾਂ ਦਾ ਕਹਿਣਾ
ਸਾਨੂੰ ਸੱਚਰ ਚੰਗਾ ਸੱਚਰ ਚੰਗਾ
ਯਾਰ ਦਾ ਸਾਨੂੰ ਸੱਚਰ ਚੰਗਾ ਸੱਚਰ ਚੰਗਾ
ਯਾਰ ਦਾ ਸਾਨੂੰ ਸੱਚਰ ਚੰਗਾ ਸੱਚਰ ਚੰਗਾ
ਯਾਰ ਦਾ ਸਾਨੂੰ ਸੱਚਰ ਚੰਗਾ ਸੱਚਰ ਚੰਗਾ
ਕੱਠ ਖੇੜਿਆਂ ਦੇ ਰਹਿਣਾ
ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸ਼ਾਮਾਂ ਦੇ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰਦਿਆਂ ਰਹਿਰਾਸ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਕਾਰਯੋਗ ਮਹਾਂਪੁਰਖਾਂ ਪਾਸੋਂ ਹੁਣੇ ਆਪਾਂ ਗੁਰਮਤ ਵਿਚਾਰਾਂ ਗੁਰਪ੍ਰਤਾਪ ਸੂਰਜ ਜਿਸ ਗ੍ਰੰਥ ਦੀ ਉਹਨਾਂ ਨੇ ਵਿਆਖਿਆ ਸਾਹਿਤ ਪਰਿਭਾਸ਼ਾ ਦੇ ਰੂਪ ਵਿੱਚ ਆਪਾਂ ਨੂੰ ਜਾਣਕਾਰੀ ਦਰਸਾਈ ਹੈ। ਆਮ ਪ੍ਰਸਿੱਧ ਗੱਲ ਹੈ, ਕਹਿੰਦੇ ਸੂਰਜ ਪ੍ਰਕਾਸ਼, ਸੂਰਜ ਪ੍ਰਕਾਸ਼ ਦਾ ਨਾਂ ਦਾ ਕੋਈ ਗ੍ਰੰਥ ਨਹੀਂ। ਜੋ ਵਿਚਾਰ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਸਰਵਣ ਕਰਵਾ ਰਹੇ ਸਨ, ਸ੍ਰੀ ਗੁਰੂ ਪ੍ਰਤਾਪ ਸੂਰਜ ਹੈ ਇਹ ਉਸ ਗ੍ਰੰਥ ਦਾ ਨਾਂ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂਰਦੀ ਵਾਲਿਆਂ ਨੇ ਇਸ ਨੂੰ ਰਚਿਆ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵਿੱਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਦੇ ਸ਼ਾਗਿਰਦ ਸਨ ਔਰ ਬਹੁਤ ਸਾਰਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੇਵਾ ਕਰਕੇ ਉਹਨਾਂ ਨੇ ਇਹ ਵਿਦਿਆ ਦੀ ਦਾਤ ਪ੍ਰਾਪਤ ਕੀਤੀ ਸੀ। ਜਿਸ ਹਰਿਮੰਦਰ ਸਾਹਿਬ ਦੀ ਉਸਾਰੀ ਬਾਰੇ ਵਿਸਥਾਰ ਸਹਿਤ ਭਾਈ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਾਰੀਫ ਕਰਦਿਆਂ ਬਹੁਤ ਸੋਹਣਾ ਬਿਆਨ ਕੀਤਾ ਸੀ। ਆਪ ਜੀ ਮਹਾਂਪੁਰਖਾਂ ਦੀ ਰਚਨਾ ਰਾਹੀਂ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰ ਰਹੇ ਸੀ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਗੁਰੂਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਜੋੜ ਮੇਲਾ ਇਸੇ ਹੀ ਜੇਠਤੇ ਮਹੀਨੇ ਵਿੱਚ ਅਗਲੇ ਦਿਨਾਂ ਵਿੱਚ ਆ ਰਿਹਾ ਹੈ ਤੇ ਜਿੱਥੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਸੰਬੰਧ ਵਿੱਚ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਕੱਲ੍ਹ ਦੇ ਰੋਜ਼ ਤੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੀ ਜੀਵਨ ਗੁਰ ਇਤਿਹਾਸ ਆਪ ਗੁਰੂ ਕੀ ਸੰਗਤ ਦੇ ਹੁਕਮ ਨਾਲ, ਕਿਉਂਕਿ ਸਤਿਗੁਰਾਂ ਨੇ ਇਸ ਜੇਠਤੇ ਮਹੀਨੇ ਵਿੱਚ ਜੋ ਕੁਰਬਾਨੀ ਦਿੱਤੀ ਗੁਰੂ ਸਾਹਿਬਾਨਾਂ ਨੇ, ਅਜਿਹੀ ਕੁਰਬਾਨੀ ਅੱਜ ਤੱਕ ਕਿਸੇ ਵੀ ਧਰਮ ਵਾਸਤੇ ਕਿਸੇ ਰਹਿਬਰ ਨੇ ਕੁਰਬਾਨੀ ਨਹੀਂ ਦਿੱਤੀ। ਸਿੱਖ ਇਸ ਤੋਂ ਪਹਿਲਾਂ ਇੱਕ ਸ਼ਹੀਦ ਹੋ ਚੁੱਕਾ ਸੀ। ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਇੱਕ ਸਿੱਖ ਸ਼ਹੀਦ ਹੋ ਚੁੱਕਾ ਹੈ, ਉਹ ਹੈ ਭਾਈ ਤਾਰਾ, ਤੇ ਲਾਹੌਰ ਦਾ ਵਾਸੀ ਹੈ। ਬਾਬਰ ਦੀ ਫੌਜ ਨੇ ਉਸ ਨੂੰ ਸ਼ਹੀਦ ਕੀਤਾ ਹੈ, ਬੜੀ ਲੰਬੀ ਇਸ ਦੀ ਦਾਸਤਾਨ ਹੈ। ਤੇ ਬਾਬਰ ਏਮਨਾਬਾਦ ਦੀ ਜੰਗ ਲੜਨ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਹਾਰ ਕੇ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾ ਲੋ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤੇ ਸਨ। ਪਾਪ ਦੀ ਜੰਜ ਨੂੰ ਬਾਬਾ ਨਾਨਕ ਜੀ ਨੇ ਸਿਦਕ ਸੰਤੋਖ ਤੇ ਪ੍ਰੇਮ ਦੇ ਸ਼ਬਦਾਂ ਨਾਲ ਹਰਾਇਆ। ਬਾਬਰ ਹਾਰ ਕੇ ਪਿੱਛੇ ਨਹੀਂ ਪਰਤਿਆ, ਅੱਗੇ ਵਧਿਆ ਸੀ, ਲਾਹੌਰ ਆਇਆ। ਜਦੋਂ ਬਾਬਰ ਨੇ ਲਾਹੌਰ ਸਾੜਿਆ ਤੇ ਲਾਹੌਰ ਵਿੱਚ ਹੀ ਪਰਉਪਕਾਰੀ ਭਾਈ ਤਾਰਾ ਉਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਿੱਖ, ਜਿਨ੍ਹੇ ਬਾਬਰ ਦੀ ਫੌਜ ਦੇ ਨਾਲ ਮੁਕਾਬਲਾ ਕਰਦਿਆਂ ਜਿੱਥੇ ਬਾਬਰ ਦੀ ਫੌਜ ਅੱਗ ਲਾਉਂਦੀ ਹੈ ਭਾਈ ਤਾਰਾ ਉਹ ਅੱਗ ਬੁਝਾਉਂਦਾ ਹੈ। ਬਾਬਰ ਨੇ ਜਦੋਂ ਇਹ ਸੁਣੀ ਉਸ ਨੂੰ ਉਸੇ ਹੀ ਅੱਗ ਵਿੱਚ ਉਸ ਵੇਲੇ ਸ਼ਹੀਦ ਕੀਤਾ ਗਿਆ, ਅੱਗ ਵਿੱਚ ਸੁੱਟ ਕੇ। ਤੇ ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਤੱਤੀ ਤਵੀ ਤੇ ਬਿਠਾ ਕੇ ਲਾਹੌਰ ਵਿੱਚ ਹੀ ਸੀਸ ਵਿੱਚ ਤੱਤੀ ਰੇਤਾ ਪਾ ਕੇ ਅੰਤ ਜਿਉਂ ਜਲਮੇ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ ਦੇ ਮਹਾਂਵਾਕ ਅਨੁਸਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਕੀਤੇ ਗਏ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਸਾਡੇ ਲਈ ਪਰਉਪਕਾਰ ਕੀਤੇ ਨੇ ਉਹਨਾਂ ਦੀ ਵਿਸ਼ੇਸ਼ਤਾ ਸਾਹਿਤ ਸਤਿਕਾਰਯੋਗ ਬਾਬਾ ਜੀ ਆਪ ਜੀ ਨਾਲ ਵਿਚਾਰ ਸਾਂਝੀ ਕਰ ਰਹੇ ਸਨ। ਸ਼ਾਮਾਂ ਦੇ ਕੱਲ੍ਹ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਵਿਚਾਰ ਕਰਦਿਆਂ ਇੱਥੋਂ ਤੱਕ ਪੁੱਜੇ ਸੀ ਕਿ ਆਪਣੇ ਸਤਿਕਾਰਯੋਗ ਮਾਮਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਭਾਈ ਬਿਧੀ ਚੰਦ ਜੀ ਨੂੰ, ਭਾਈ ਲੰਗਾਹ ਤੇ ਭਾਈ ਜੇਠਾ ਜੀ, ਇਹ ਪੰਜ ਸਿੱਖ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰੋਂ ਭੇਜੇ ਕਿ ਵੱਡੇ ਮਾਮਾ ਜੀ ਸਤਿਕਾਰਯੋਗ ਮੋਹਨ ਜੀ ਪਾਸੋਂ ਗੋਇੰਦਵਾਲ ਸਾਹਿਬ ਤੋਂ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਤੇ ਗੁਰੂ ਅਮਰਦਾਸ ਤੇ ਕੁਝ ਕੁ ਬਾਣੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਪੋਥੀਆਂ ਦੇ ਰੂਪ ਵਿੱਚ ਪਈ ਹੈ, ਇਹ ਬਾਣੀ ਲੈ ਕੇ ਆਓ। ਮੋਹਨ ਜੀ ਨੇ ਜਵਾਬ ਦੇ ਦਿੱਤਾ। ਆਪਾਂ ਕੱਲ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਸਮਾਂ ਸਮਾਪਤ ਹੋ ਗਿਆ ਸੀ, ਇਤਿਹਾਸ ਸਮਾਪਤ ਨਹੀਂ ਸੀ ਹੋਇਆ, ਇੱਥੋਂ ਤੱਕ ਸੁਣ ਚੁੱਕੇ ਹੈ। ਜਦੋਂ ਪੰਚਮ ਸਤਿਗੁਰੂ ਜੀ ਨੂੰ ਭਾਈ ਗੁਰਦਾਸ ਜੀ ਦੀ ਅਗਵਾਈ ਥੱਲੇ ਜੋ ਗੁਰਸਿੱਖ ਆਏ ਇਹਨਾਂ ਨੇ ਜਾ ਕੇ ਵਾਪਸ ਹਰਿਮੰਦਰ ਸਾਹਿਬ ਇਹ ਦੱਸਿਆ ਕਿ ਮੋਹਨ ਜੀ ਨੇ ਸੈਂਚੀਆਂ ਦੇਣ ਤੋਂ ਨਾ ਕਰ ਦਿੱਤੀ ਹੈ, ਤੇ ਭਾਈ ਗੁਰਦਾਸ ਜੀ ਨੂੰ ਤਾਂ ਉਹਨਾਂ ਨੇ ਕੁਝ ਸ਼ਬਦ ਵੀ ਇਹੋ ਜਿਹੇ ਆਖੇ ਜਿਹੜੇ ਉਹਨਾਂ ਦੀ ਸ਼ਾਨ ਦੇ ਖਿਲਾਫ ਸਮਝੇ ਜਾਂਦੇ, ਤਾਨੇ ਮਾਰੇ ਕਿ ਸੋਢੀ ਬੜੇ ਚਲਾਕ ਤੇ ਭੱਲਿਆ, ਉਹ ਤੁਹਾਡੇ ਕੋਲੋਂ ਤੁਹਾਡੇ ਭੋਲੇ ਭਾ ਦਾ ਨਜਾਇਜ਼ ਫਾਇਦਾ ਉਠਾ ਕੇ ਸੋਢੀਆਂ ਨੇ ਸਭ ਕੁਝ ਲੈ ਲਿਆ। ਇਹ ਵੀ ਮਿਹਣੇ ਦੇ ਰੂਪ ਵਿੱਚ ਭਾਈ ਗੁਰਦਾਸ ਜੀ ਨੂੰ ਸ਼ਬਦ ਆਖੇ ਵੀ ਸੋਢੀ ਸਾਡੇ ਘਰੋਂ ਰਿਸ਼ਤਾ ਲੈ ਗਏ, ਕੁੜੀ ਦਾ ਧੀ ਦਾ ਸਾਕ ਲੈ ਗਏ ਸਾਡੀ ਦਾ, ਸੋਢੀ ਸਾਡੇ ਘਰੋਂ ਗੁਰਿਆਈ ਲੈ ਗਏ, ਸੋਢੀਆਂ ਨੇ ਸਾਡੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ। ਇਹ ਜਾਇਦਾਦ 84 ਪਿੰਡਾਂ ਦੀ ਜ਼ਗੀਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਭੇਟਾ ਕੀਤੀ ਸੀ ਨਾ ਅਕਬਰ ਬਾਦਸ਼ਾਹ ਨੇ, ਤੇ ਸਤਿਗੁਰੂ ਨੇ ਨਾ ਕਰ ਦਿੱਤੀ, ਜ਼ਗੀਰ ਨਹੀਂ ਰਹੀ। ਫੇਰ ਅਲੀਮੋਦੀਨ ਅਨਸਾਰੀ ਚਨਿਓਰ ਦੇ ਰਹਿਣ ਵਾਲੇ ਵਜ਼ੀਰ ਖਾਨ ਦੇ ਰਾਹੀਂ ਇਹ ਜ਼ਗੀਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਦਿੱਤੀ ਗਈ। ਤੇ ਮੋਹਨ ਜੀ ਕਹਿੰਦੇ ਜ਼ਗੀਰ ਤਾਂ ਸਾਡੀ ਹੈ ਨਾ 84 ਪਿੰਡਾਂ ਦੀ ਝਬਾਲ ਪਰਗਣਾ, ਸੋਢੀ ਉਹ ਵੀ ਲੈ ਗਏ। ਉਹਨਾਂ ਨੇ ਉੱਥੇ ਆਪਣਾ ਵੱਖਰਾ ਦਰਬਾਰ ਬਣਾ ਲਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਹ ਸਾਰੀ ਦੀ ਗੱਲ ਸੁਣ ਰਹੇ ਸੀ। ਤੇ ਮੋਹਨ ਜੀ ਕਹਿੰਦੇ ਨੇ ਉਹਨਾਂ ਆਪਣਾ ਵੱਖਰਾ ਦਰਬਾਰ ਬਣਾ ਲਿਆ, ਆਪਣਾ ਵੱਖਰਾ ਸ਼ਹਿਰ ਆਬਾਦ ਕਰ ਲਿਆ, ਤੇ ਹੁਣ ਆਹ ਜਿਹੜੀ ਜ਼ਗੀਰ ਹੈ ਸਾਡੇ ਕੋਲ ਜਾਇਦਾਦ ਹੈ ਗੁਰੂ ਕੀ ਬਾਣੀ ਦੀਆਂ ਸੈਂਚੀਆਂ ਦੀ, ਹੁਣ ਇਹ ਵੀ ਲੈਣ ਵਾਸਤੇ ਭੇਜ ਦਿੱਤਾ। ਤੇ ਭੇਜਿਆ ਕਿਉਂ, ਆਪਾਂ ਖੁੱਲੇ ਵਿਸਥਾਰਾਂ ਸਹਿਤ ਕੱਲ ਦੇ ਦੀਵਾਨ ਵਿੱਚ ਵਿਚਾਰ ਕਰ ਚੁੱਕੇ ਹਾਂ। ਮੋਹਨ ਜੀ ਇਸ ਗੱਲ ਤੋਂ ਵੇਰ ਗਏ ਕਿ ਮੈਂ ਸੈਂਚੀਆਂ ਨਹੀਂ ਦੇਣੀਆਂ। ਭਾਈ ਸਾਹਿਬ ਜੀ ਨੇ ਜਾ ਕੇ ਗੁਰਸਿੱਖਾਂ ਸਮੇਤ ਜਦੋਂ ਇਹ ਬੇਨਤੀ ਕੀਤੀ ਪੰਚਮ ਗੁਰੂ ਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ, ਇਹ ਉਹਨਾਂ ਨੇ ਜਵਾਬ ਦੇ ਦਿੱਤਾ ਹੈ। ਜਿਸ ਹਾਲਤ ਵਿੱਚ, ਜਿਸ ਸਥਿਤੀ ਵਿੱਚ ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਗੁਰੂ ਕੀ ਸੰਗਤ ਵਿੱਚ ਬਰਾਜਮਾਨ ਸਨ, ਬੈਠੇ ਸਨ, ਉਸੇ ਵੇਲੇ ਸੁਣਦਿਆਂ ਉੱਥੋਂ ਹੀ ਸਾਵਧਾਨ ਹੋ ਗਏ, ਉੱਠ ਖਲੋਤੇ, ਤੇ ਉਸੇ ਤਰ੍ਹਾਂ ਹੀ ਉਹ ਵਾਹਵਦਾਈ ਤੁਰ ਪਏ। ਸੱਚੇ ਪਾਤਸ਼ਾਹ ਜਦੋਂ ਚੱਲ ਪਏ ਨਾ, ਨਿਕਲੇ ਪਰਿਕਰਮਾ ਚੋਂ ਬਾਹਰ, ਸਿੱਖ ਜੋੜਾ ਲੈ ਕੇ ਬਾਅਦ ਵਿੱਚ ਭੱਜ ਕੇ ਆਏ ਕਿ ਸਤਿਗੁਰੂ ਜੀ ਤੁਸੀਂ ਹੁਕਮ ਕੀਤਾ ਕਿ ਪਰਿਕਰਮਾ ਵਿੱਚ ਜੋੜਾ ਪਾ ਕੇ ਨਹੀਂ ਆਉਣਾ, ਤੇ ਅਸੀਂ ਇਹ ਬੇਨਤੀਆਂ ਮੰਨ, ਤੁਹਾਡੇ ਹੁਕਮ ਮੰਨ ਲਿਆ, ਬੇਨਤੀ ਕਰਦੇ ਹਾਂ, ਪਰਿਕਰਮਾ ਵਿੱਚੋਂ ਤਾਂ ਤੁਸੀਂ ਆ ਗਏ ਹੋ, ਹੁਣ ਬਾਹਰ ਆ ਗਏ ਹੋ ਤਾਂ ਜੋੜਾ ਪਾ ਲਓ। ਹਜ਼ੂਰ ਸੱਚੇ ਪਾਤਸ਼ਾਹ ਜੀ ਕੋਈ ਖਿਆਲ ਨਹੀਂ ਕੀਤਾ। ਜਦੋਂ ਸਤਿਗੁਰੂ ਜੀ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਲੰਘੇ ਨਾ, ਸਿੱਖ ਘੋੜੀ ਲੈ ਆਏ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ, ਜਿਹਦੇ ਉੱਤੇ ਸਤਿਗੁਰੂ ਸਵਾਰੀ ਕਰਦੇ ਸਨ, ਅਕਸਰ ਨੇੜੇ ਦੂਰ ਨੇੜੇ ਜਦੋਂ ਜਾਂਦੇ ਉਸ ਘੋੜੀ ਤੇ ਸਵਾਰੀ ਕਰਦੇ। ਸਿੱਖਾਂ ਨੇ ਆਖਿਆ ਮਹਾਰਾਜ ਨੰਗੇ ਚਰਨਾਂ ਵਿੱਚ ਪੈਦਲ ਤੁਰ ਕੇ ਹੁਣ ਤਰਨ ਤਾਰਨ ਦੇ ਰਸਤੇ ਰਾਹ ਪੈ ਗਏ ਹੋ, ਅੱਜ ਕੱਲ੍ਹ ਤੇ ਬਹੁਤ ਵੱਡੀ ਪੱਕੀ ਸੜਕ ਬਣੀ ਹੋਈ ਹੈ, ਪਰ ਉਦੋਂ ਤੇ ਕੱਚਾ ਰਾਹ ਸੀ ਨਾ। ਮਹਾਰਾਜ ਤੁਸੀਂ ਪੈਰੀ ਜੋੜਾ ਵੀ ਨਹੀਂ ਪਾਇਆ, ਚਰਨਾਂ ਵਿੱਚ ਜੋੜਾ ਵੀ ਨਹੀਂ ਪਾਇਆ, ਘੋੜੀ ਤੇ ਸਵਾਰ ਹੋ ਜਾਓ, ਗਰਮੀ ਬੜੀ ਹੈ, ਤੁਹਾਡੇ ਮੁਬਾਰਕ ਸੋਹਲ ਚਰਨਾਂ ਨੂੰ ਆ ਤੇਜ ਤਪਸ਼ ਸੂਰਜ ਦੀ ਕਿਰਨ ਨਾਲ ਗਰਮ ਹੋ ਚੁੱਕੀ ਮਿੱਟੀ ਤੁਹਾਨੂੰ ਮਹਾਰਾਜ ਗਰਮ ਲੱਗੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਨਾਮ ਸਤਨਾਮ ਦਾ ਜਾਪ ਕਰਦੇ ਤੁਰੇ ਜਾ ਰਹੇ ਨੇ, ਕੋਈ ਖਿਆਲ ਨਹੀਂ ਕੀਤਾ, ਘੋੜੀ ਵੀ ਮਗਰ ਹੈ, ਜੋੜੇ ਵਾਲਾ ਸਿੰਘ ਵੀ ਜੋੜਾ ਚੁੱਕ ਕੇ ਮਗਰ ਤੁਰਿਆ ਜਾਂਦਾ ਹੈ, ਤੇ ਜਿਹੜੇ ਸਿੱਖ ਜਾ ਰਹੇ ਨੇ ਉਹ ਵਾਹੋਦਾਈ ਭੱਜ ਭੱਜ ਕੇ ਸਤਿਗੁਰਾਂ ਦੇ ਨਾਲ ਮਿਲਦੇ ਹੈ। ਸੱਚੇ ਪਾਤਸ਼ਾਹ ਸ਼ਾਮਾਂ ਦੇ ਵੇਲੇ ਤੱਕ ਤਰਨ ਤਾਰਨ ਸਾਹਿਬ ਪਹੁੰਚ ਗਏ, ਇੱਥੇ ਸਰੋਵਰ ਦੇ ਇਸ਼ਨਾਨ ਕੀਤੇ, ਕੁਝ ਪਲ ਇੱਥੇ ਵਿਸਰਾਮ ਕੀਤਾ। ਅੰਮ੍ਰਿਤ ਵੇਲਾ ਹੋਇਆ, ਜਦੋਂ ਤੀਜਾ ਪਹਿਰ ਖਤਮ ਹੋਇਆ ਤੇ ਚੌਥਾ ਪਹਿਰ ਸ਼ੁਰੂ ਹੋ ਗਿਆ, ਗੁਰੂ ਕੀ ਬਾਣੀ ਪੜ੍ਹਦੇ ਪੜ੍ਹਦੇ ਗੋਇੰਦਵਾਲ ਸਾਹਿਬ ਦੇ ਰਸਤੇ ਨੂੰ ਤੁਰ ਪਏ। ਸਿੱਖ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ, ਸੱਚੇ ਪਾਤਸ਼ਾਹ ਜੋੜਾ ਤੇ ਪਹਿਨ ਲਓ, ਜੇ ਘੋੜੀ ਤੇ ਸਵਾਰੀ ਨਹੀਂ ਕਰਨੀ ਮੁਬਾਰਕ ਚਰਨਾਂ ਵਿੱਚ ਜੋੜਾ ਤੇ ਪਹਿਨ ਲਓ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋਈ ਬਚਨ ਨਹੀਂ ਸੁਣਿਆ, ਜਵਾਬ ਨਹੀਂ ਦਿੱਤਾ। ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਤੱਕ ਪੈਦਲ ਤੁਰ ਕੇ ਆਏ, ਤੇ ਇਹ ਰਸਤਾ ਤਾਰੀਖ ਮੁਤਾਬਕ 2 ਦਿਨਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪ ਤੈਅ ਕੀਤਾ। ਪਹਿਲੇ ਦਿਨ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਤੱਕ, ਦੂਜੇ ਦਿਨ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਤੱਕ ਪੈਦਲ ਤੁਰ ਕੇ 2 ਮੰਜ਼ਿਲਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਹਮਣੇ ਥੜੇ ਉੱਤੇ ਬਹਿ ਕੇ ਮੋਹਨ ਜੀ ਦੇ ਚੁਬਾਰੇ ਦੇ ਸਾਹਮਣੇ, ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਅੱਜ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਿੱਜੀ ਨਿਵਾਸ ਸਥਾਨ, ਜੋ ਉਸ ਵੇਲੇ ਸਤਿਗੁਰਾਂ ਦਾ ਘਰ ਕਿਹਾ ਜਾਂਦਾ ਸੀ, ਇਹ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ, ਸਾਹਮਣੇ ਥੜੇ ਉੱਤੇ ਬਹਿ ਗਏ, ਸਰੰਦਾ ਲੈ ਲਿਆ ਤੇ ਗੁਰੂ ਕੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਤਾਰੀਫ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਬਹੁਤ ਲੰਬਾ ਸ਼ਬਦ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਰਤੀ ਦੇ ਰੂਪ ਵਿੱਚ ਮੋਹਨ ਦੀ ਤਾਰੀਫ ਕੀਤੀ, ਕੀਰਤਨ ਕਰਦਿਆ। ਜਦੋਂ ਮੋਹਨ ਜੀ ਦੇ ਕੰਨੀ ਸਤਿਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਦੇ ਇਹ ਸ਼ਬਦ ਸੁਣੇ, ਦਰਵਾਜ਼ਾ ਖੋਲਿਆ, ਉੱਪਰ ਬਾਰੀ ਹੈ, ਅੱਜ ਵੀ ਹੈ ਚੁਬਾਰੇ ਵਿੱਚ, ਚੁਬਾਰਾ ਸਾਹਿਬ ਉਸ ਨੂੰ ਕਿਹਾ ਜਾਂਦਾ। ਜਦੋਂ ਝਰੋਖੇ ਵਿੱਚੋਂ ਵੇਖਿਆ ਨਾ, ਤੇ ਪੰਚਮ ਸਤਿਗੁਰੂ ਮਹਾਰਾਜ ਦੇ ਦਰਸ਼ਨ ਹੋਏ, ਫਿਰ ਛੇਤੀ ਨਾਲ ਵੱਡੇ ਦਰਵਾਜ਼ੇ ਤੋਂ ਪੌੜੀਆਂ ਉਤਰੇ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਆਣ ਖਲੋਤੇ। ਮੋਹਨ ਜੀ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ ਤੇ ਨਮਸਕਾਰ ਕੀਤੀ, ਕਹਿਣ ਲੱਗੇ ਮੈਨੂੰ ਛੋਟੇ ਭਰਾ ਤਾਂ ਭਾਈ ਗੁਰਦਾਸ ਜੀ ਦੱਸ ਤੇ ਗਏ ਨੇ, ਪਰ ਮੈਂ ਹੁਣ ਤੁਹਾਡੇ ਕੋਲੋਂ ਮੁਆਫੀ ਮੰਗਦਾ, ਤੁਸੀਂ ਜਿੰਨੇ ਕਦਮ ਰੱਖੇ ਨੇ ਉਹ ਮੇਰੇ ਸਿਰ ਮੱਥੇ ਤੇ, ਆਪ ਜੀ ਹੁਕਮ ਕਰੋ, ਦਾਸ ਦੇ ਗ੍ਰਹਿ ਵਿਖੇ, ਦਾਸ ਦੇ ਗ੍ਰਹਿ ਦੇ ਸਾਹਮਣੇ ਤੁਸਾਂ ਬੈਠ ਕੇ ਜੋ ਕੀਰਤੀ ਕੀਤੀ ਹੈ, ਜੋ ਕੀਰਤਨ ਦੇ ਰਾਹੀਂ ਤਾਰੀਫ ਕੀਤੀ ਹੈ, ਮੈਂ ਇਸ ਲਾਇਕ ਤੇ ਨਹੀਂ, ਪਰ ਫਿਰ ਵੀ ਹੁਕਮ ਕਰੋ। ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਸਤਿਕਾਰਯੋਗ ਮਾਮਾ ਜੀ, ਸਾਨੂੰ ਗੁਰੂ ਕੀ ਬਾਣੀ ਦੀਆਂ ਜੋ ਤੁਹਾਡੇ ਕੋਲ ਸੈਂਚੀਆਂ ਪਈਆਂ ਨੇ, ਪੋਥੀਆਂ ਪਈਆਂ ਨੇ ਉਹ ਚਾਹੀਦੀਆਂ ਨੇ। ਔਰ ਪੰਚਮ ਪਾਤਸ਼ਾਹ ਜੀ ਨੇ ਫਿਰ ਸਾਰੀ ਗੱਲ ਦੱਸੀ ਕਿ ਪ੍ਰਿਥੀ ਚੰਦ ਦੇ ਪੁੱਤਰ ਨੇ, ਮਿਹਰਬਾਨ ਨੇ, ਇਸ ਤਰ੍ਹਾਂ ਗੁਰੂ ਸਾਹਿਬਾਨਾਂ ਦੇ ਬਰਾਬਰ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਹੈ ਔਰ ਆਪਣੇ ਆਪ ਨੂੰ ਉਹ ਛੇਵਾਂ ਗੁਰੂ ਕਹਿੰਦਾ ਹੈ। ਸਤਿਗੁਰ ਸਾਚੇ ਕਾਜ ਰਚਾਇਆ ਆਪਣੀ ਪੈਜ ਰਖਾਈ, ਦਾਸਾਂ ਸੇਤੀ ਕਾਜ ਸਵਾਰੇ, ਇਹ ਉਸਦੀ ਵਡਿਆਈ ਹੈ। ਇਤਿਹਾਦਕ ਬਾਣੀ ਦੀਆਂ ਅੱਜ ਵੀ ਇਹ ਪੰਕਤੀਆਂ ਸਾਨੂੰ ਮਿਲਦੀਆਂ ਨੇ। ਅਕਤ ਧੂਰਾ ਸੁਰਾ ਪਾਨ ਉੱਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਹ ਭੁਲੇਖਾ ਪਾਉਣ ਵਾਲੀਆਂ ਪੰਕਤੀਆਂ ਨੇ, ਹੋਰ ਵੀ ਬਹੁਤ ਸਾਰੀਆਂ ਨੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸੁਣ ਕੇ ਮੋਹਨ ਜੀ ਭੱਜ ਕੇ ਗਏ ਤੇ ਜਾ ਕੇ ਜਿੰਨੀਆਂ ਵੀ ਉਹਨਾਂ ਕੋਲ ਗੁਰੂ ਕੀ ਬਾਣੀ ਦੀਆਂ ਸੈਂਚੀਆਂ ਸਨ, ਪੋਥੀਆਂ ਸਨ, ਉਹ ਬੜੇ ਅਦਬ ਨਾਲ ਲਿਆ ਕੇ ਆਪਣੇ ਸਿਰ ਉੱਤੇ ਚੁੱਕ ਕੇ ਲਿਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਦੇ ਪੇਸ਼ ਕਰ ਦਿੱਤੀਆਂ। ਕਹਿਣ ਲੱਗੇ ਆ ਲਓ, ਇਹ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਵਿਰਾਸਤ ਪਈ ਹੋਈ ਸੀ, ਅੱਜ ਅਸੀਂ ਸਭ ਕੁਝ ਸੋਢੀਆਂ ਨੂੰ ਦਿੱਤਾ। ਨਾਲ ਇਹ ਸ਼ਬਦ ਆਖੇ, ਅੱਜ ਅਸੀਂ ਸਭ ਕੁਝ ਸੋਢੀਆਂ ਨੂੰ ਦਿੱਤਾ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਤਾਰੀਫ਼ ਦੇ ਸ਼ਬਦ ਉਚਾਰਨ ਕੀਤੇ ਤੇ ਨਾਲ ਗੋਇੰਦਵਾਲ ਗੋਬਿੰਦਪੁਰੀ ਸਮ ਚੱਲਣ ਤੀਰ ਵਿਪਾਸ ਬਣਾਇਓ, ਇਹ ਤਾਰੀਫ ਭੱਟਾਂ ਨੇ ਕੀਤੀ ਹੈ ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਵਕਤ ਤੇ। ਸੱਚੇ ਪਾਤਸ਼ਾਹ ਜੀ ਨੇ ਆਖਿਆ, ਮੋਹਨ ਜੀ ਹੁਣ ਇਹ ਸੈਂਚੀਆਂ ਅਸੀਂ ਇਕੱਲੇ ਇਕੱਲੇ ਸਿੱਖ ਕੋਲੋਂ ਚੁਕਵਾ ਕੇ ਨਹੀਂ ਲਿਜਾਣੀਆਂ। ਹੁਣੇ ਬਾਬਾ ਜੀ ਗੱਲ ਕਰ ਰਹੇ ਸਨ, ਜੰਬੂਰ ਤਰੇਤ ਅੰਜੀਲ ਕੁਰਾਨ ਮਜੀਦ ਗੀਤਾ ਕੁਰਾਨ ਜਿੰਨੇ ਵੀ ਹਿੰਦੁਸਤਾਨ ਕੀ ਅਰਬਾਂ ਦੇ ਇਲਾਕਿਆਂ ਦੇ ਵੱਖ ਵੱਖ ਧਰਮਾਂ ਦੇ ਧਰਮ ਗ੍ਰੰਥ ਹਨ, ਜਦੋਂ ਵੀ ਕਿਤੇ ਲਿਜਾਣੇ ਹੁਣ ਇਕੱਲਾ ਬੰਦਾ ਹੀ ਚੁੱਕ ਕੇ ਲੈ ਜਾਂਦਾ ਹੈ। ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਵਰੂਪ ਜਦੋਂ ਲਿਜਾਣਾ ਹੋਵੇ ਇਕੱਲਾ ਬੰਦਾ ਨਹੀਂ ਜੇ ਲਿਜਾ ਸਕਦਾ। ਇਹ ਰਵਾਇਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਸ਼ੁਰੂ ਕੀਤੀ, ਅਜੇ ਉਹਨਾਂ ਨੇ ਸਵਰੂਪ ਤਿਆਰ ਕਰਨਾ ਹੈ, ਵਿਉਤਬੰਦੀ ਸਵਰੂਪ ਤਿਆਰ ਕਰਨ ਦੀ ਹੈ, ਪਰ ਆਦਰ ਸਤਿਕਾਰ ਗੁਰੂ ਕੀ ਬਾਣੀ ਦਾ ਹੈ। ਅਸੀਂ ਉਸ ਸਤਿਕਾਰ ਨੂੰ ਅੱਜ ਵੀ ਇਸਤੇਮਾਲ ਕਰਦੇ ਹਾਂ, ਪਰ ਇਹਨਾਂ ਮੁਲਕਾਂ ਵਿੱਚ ਬਹੁਤ ਘੱਟ ਹੈ, ਕਿਉਂਕਿ ਸਾਡੇ ਕੋਲ ਸਾਧਨ ਨੇ, ਘਰ ਦੂਰ ਨੇ, ਘਰਾਂ ਵਿੱਚ ਜੇ ਅਖੰਡ ਪਾਠ ਸਾਹਿਬ ਕਰਵਾਉਣੇ ਆ, ਸੁਖਮਨੀ ਸਾਹਿਬ ਦੇ ਜਾਪ ਕਰਵਾਉਣੇ ਆ, ਇਸ ਤਰ੍ਹਾਂ ਆਪਣੇ ਸਿਰ ਉੱਤੇ ਚੁੱਕ ਕੇ ਨੰਗੇ ਪੈਰੀ ਰੋਡਾਂ ਦੇ ਉੱਤੇ ਦੂਰ ਦੁਰਾਡੇ ਨਹੀਂ ਜਾਇਆ ਜਾਂਦਾ। ਸਾਡੇ ਕੋਲ ਕਨਵੈਂਸ ਹੈ, ਗੱਡੀਆਂ ਨੇ, ਇਹ ਉਪਲਬਧ ਨੇ ਸੁੱਖ ਸੁਵਿਧਾ ਦੇ ਰੂਪ ਵਿੱਚ। ਪਰ ਪੰਜਾਬ ਵਿੱਚ ਅਕਸਰ ਤੁਸੀਂ ਵੇਖਿਆ ਹੈ, ਜਦੋਂ ਗੁਰਦੁਆਰਾ ਸਾਹਿਬ ਤੋਂ ਪਾਵਨ ਸਵਰੂਪ ਲੈਣ ਜਾਈਏ ਆਪਣੇ ਘਰਾਂ ਵਾਸਤੇ, ਪਿੰਡ ਵਿੱਚ ਸੁਖਮਨੀ ਸਾਹਿਬ ਦਾ ਜਾਪ ਕਰਾਉਣਾ ਹੋਵੇ, ਅਖੰਡ ਪਾਠ ਅਖੰਡ ਜਾਪ ਕਰਾਉਣਾ ਹੋਵੇ, ਜਾਂ ਸਹਿਜ ਪਾਠ ਜਾਂ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦਾ ਪ੍ਰਕਾਸ਼ ਕਰਨਾ ਹੋਵੇ, ਉਦੋਂ ਨੰਗੇ ਪੈਰੀ ਘਰੋਂ ਤੁਰ ਕੇ ਜਾਂਦੇ ਹੈ, ਜਲ ਪਾਣੀ ਦਾ ਪ੍ਰਬੰਧ ਉਦੋਂ ਕੀਤਾ ਜਾਂਦਾ ਹੈ, ਤੇ ਨੰਗੇ ਪੈਰੀ ਤੁਰ ਕੇ ਜਾ ਕੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਇੱਕ ਗੁਰਮੁਖ ਪਿਆਰੇ ਦੇ ਸੀਸ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰਾ ਸੁਭਾਏਮਾਨ ਕਰਵਾ ਕੇ ਖੁਦ ਆਪ ਗੁਰਸਿੱਖ ਜਾਂ ਗੁਰੂ ਘਰ ਦਾ ਗ੍ਰੰਥੀ ਸਿੰਘ ਚੌਰ ਦੀ ਸੇਵਾ ਕਰਦਾ ਜਾਂਦਾ ਹੈ, ਫਿਰ ਅੱਗੇ ਅੱਗੇ ਜਲ ਛਿੜਕਿਆ ਜਾਂਦਾ ਹੈ, ਘੜਿਆਲ ਜਾਂ ਸੰਖ ਇਤਿਹਾਦਕ ਇਹਨਾਂ ਦੀ ਆਵਾਜ਼ ਦੂਰ ਦੁਰਾਡੇ ਤੱਕ ਇਸ ਲਈ ਪਹੁੰਚਾਈ ਜਾਂਦੀ ਹੈ ਕਿ ਸਾਹਮਣੇ ਆਉਣ ਵਾਲੇ ਜਾਂ ਬੈਠੇ ਜਾਂ ਆਪਣੀ ਕੋਈ ਕਿਰਤ ਕਰਨ ਵਾਲੇ ਸਾਵਧਾਨ ਹੋ ਜਾਣ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰਾ ਆ ਰਿਹਾ। ਇਹ ਅਕਸਰ ਸਾਡੇ ਪਿੰਡਾਂ ਵਿੱਚ ਰਵਾਇਤ ਚੱਲਦੀ ਹੈ ਨਾ, ਇਹ ਰਵਾਇਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਸ਼ੁਰੂ ਕੀਤੀ ਜਦੋਂ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲੈਣ ਗਏ ਤੇ ਲੈ ਕੇ ਆਏ, ਲੈਣ ਗਏ ਵੀ ਨੰਗੇ ਚਰਨਾਂ ਤੋਂ ਚੱਲ ਕੇ, ਪੈਦਲ ਚੱਲ ਕੇ ਗਏ, ਤੇ ਜਦੋਂ ਪੋਥੀਆਂ ਮਿਲ ਗਈਆਂ ਫਿਰ ਆਖਿਆ, ਮਾਮਾ ਜੀ ਨਾਨਾ ਗੁਰੂਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਪਾਲਕੀ ਤੁਹਾਡੇ ਕੋਲ ਹੈ, ਛੋਟੇ ਮਾਮਾ ਜੀ ਮੋਹਰੀ ਜੀ ਕੋਲ ਹੈ, ਉਹ ਦਿਓ। ਉਹ ਪਾਲਕੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਬਿਰਧ ਅਵਸਥਾ ਵਿੱਚ ਆ ਗਏ ਉਦੋਂ ਤੁਰਨਾ, ਦੂਰ ਦੁਰੇਡੇ ਜਾਣਾ, ਗੁਰੂ ਕੀਆਂ ਸਿੱਖ ਸੰਗਤਾਂ ਤੁਰਨ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਨਹੀਂ ਸੀ ਕਰਦੀਆਂ ਕਿ ਤੁਰ ਕੇ ਚੱਲੋ, ਸੱਚੇ ਪਾਤਸ਼ਾਹ ਜੀ ਲਈ ਇਹ ਪਾਲਕੀ ਲਿਆਂਦੀ ਗਈ ਤੇ ਉਹਨੂੰ ਗੁਰਸਿੱਖ ਪਾਲਕੀ ਨੂੰ ਮੋਢਿਆਂ ਤੇ ਚੁੱਕਦੇ ਸੀ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਸ ਪਾਲਕੀ ਵਿੱਚ ਬਿਰਾਜਮਾਨ ਕਰਵਾਇਆ ਜਾਂਦਾ ਤੇ ਸੱਚੇ ਪਾਤਸ਼ਾਹ ਜੀ ਦੀ ਉਹ ਪਾਲਕੀ ਸਵਾਰੇ ਦੇ ਰੂਪ ਵਿੱਚ ਫਿਰ ਇੱਕ ਤੋਂ ਦੂਜੇ ਪਿੰਡ ਜਾਣਾ ਹੁੰਦਾ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੈਦਲ ਨਹੀਂ ਸੀ ਤੁਰਨ ਦਿੰਦੀਆਂ ਗੁਰੂ ਕੀ ਸਿੱਖ ਸੰਗਤਾਂ, ਆਪ ਪਾਲਕੀ ਵਿੱਚ ਸੁਭਾਇਮਾਨ ਹੋ ਜਾਂਦੇ, ਗੁਰੂ ਕੀ ਸੰਗਤ ਪਾਲਕੀ ਮੋਢਿਆਂ ਤੇ ਚੁੱਕ ਕੇ ਤੁਰਦੀ ਤੇ ਸੰਗਤਾਂ ਨੂੰ ਤੇ ਸਿੱਖਾਂ ਨੂੰ ਤੇ ਵਕਤ ਨਹੀਂ ਸੀ ਮਿਲਦਾ। ਤੇ ਪਿੰਡਾਂ ਵਿੱਚ ਅੱਜ ਵੀ ਉਹ ਅਜਿਹੀਆਂ ਪਾਲਕੀਆਂ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਵਾਰੇ ਲਈ ਅਜੇ ਵੀ ਮੌਜੂਦ ਨੇ, ਅਜੇ ਵੀ ਪਾਲਕੀਆਂ। ਤੇ ਅਕਸਰ ਆਪਾਂ ਹੁਣ ਤੇ ਕਹਿੰਦੇ ਨਗਰ ਕੀਰਤਨ, ਉਦੋਂ ਕਹਿੰਦੇ ਹੁੰਦੇ ਪੁਰਾਤਨ ਜ਼ਮਾਨੇ ਵਿੱਚ ਪਾਲਕੀ ਕੱਢੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਾਲਕੀ ਵਿੱਚ ਸਭਾਇਮਾਨ ਕਰਨਾ ਤੇ ਪਾਲਕੀ ਮੋਢਿਆਂ ਤੇ ਚੁੱਕ ਕੇ ਪਿੰਡਾਂ ਦੀਆਂ ਗਲੀਆਂ ਵਿੱਚੋਂ ਦੀ ਲਿਜਾਣਾ। ਅੱਜ ਵੀ ਜਿਹੜੇ ਪਿੰਡਾਂ ਦੀਆਂ ਛੋਟੀਆਂ ਛੋਟੀਆਂ ਗਲੀਆਂ ਨੇ ਨਾ, ਉਹਨਾਂ ਪਿੰਡਾਂ ਵਿੱਚ ਮੋਢਿਆਂ ਤੇ ਚੁੱਕ ਕੇ ਪਾਲਕੀ ਲਿਜਾਈ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਨਾਨਾ ਗੁਰੂ ਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਸਵਰੂਪ ਪਾਲਕੀ ਉਹ ਲੈ ਲਈ ਮਾਮਾ ਮੋਹਰੀ ਜੀ ਕੋਲੋਂ, ਉਹਨਾਂ ਕੋਲ ਸੀ। ਉਹਦੇ ਵਿੱਚ ਅਦਬ ਸਤਿਕਾਰ ਸਹਿਤ ਪੋਥੀਆਂ ਬਰਾਜਮਾਨ ਕੀਤੀਆਂ ਗਈਆਂ। ਫਿਰ ਸਿੱਖਾਂ ਨੇ ਉਹ ਪਾਲਕੀ ਮੋਢੇ ਉੱਤੇ ਚੁਕਾਈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ, ਤੇ ਆਪ ਚਵਰ ਦੀ ਸੇਵਾ ਕਰਨ ਲੱਗੇ। ਤੱਕੀਏ, ਇਹ ਉਸ ਵੇਲੇ ਦਾ ਸਭ ਤੋਂ ਪਹਿਲਾਂ ਨਗਰ ਕੀਰਤਨ ਹੈ, ਸਭ ਤੋਂ ਪਹਿਲਾਂ ਗੁਰਮਤ ਵਿੱਚ। ਇਸ ਤੋਂ ਪਹਿਲਾਂ ਅਜਿਹਾ ਨਗਰ ਕੀਰਤਨ ਨਹੀਂ ਸੀ ਨਿਕਲਿਆ, ਇਹ ਸਭ ਤੋਂ ਪਹਿਲਾਂ ਹੈ। ਗੁਰੂ ਕੀ ਬਾਣੀ ਦਾ ਸਤਿਕਾਰ ਕਰਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਚ ਦੱਸੀ, ਤੇ ਜਿਹੜੀ ਜਾਚ ਦੱਸੀ ਉਹ ਸ਼ਬਦਾਂ ਨਾਲ ਨਹੀਂ, ਉਹ ਸਾਕਸ਼ਾਤ ਰੂਪ ਵਿੱਚ ਵਿਖਾਈ। ਤੇ ਇਹ ਨਗਰ ਕੀਰਤਨ ਗੋਇੰਦਵਾਲ ਸਾਹਿਬ ਤੋਂ ਵਾਇਆ ਖਡੂਰ ਸਾਹਿਬ ਦੂਜੇ ਪਾਤਸ਼ਾਹ ਜੀ ਦੇ ਅਸਥਾਨ, ਫਿਰ ਤਰਨ ਤਾਰਨ ਤੇ ਅੰਮ੍ਰਿਤਸਰ ਨੂੰ ਜਿਸ ਤਰ੍ਹਾਂ ਰਵਾਨਾ ਹੋਇਆ, ਆ ਥੋੜੇ ਦਿਨ ਨਗਰ ਕੀਰਤਨ ਗਿਆ ਹੈ ਮਾਲਟਨ ਸਾਹਿਬ ਤੋਂ, ਗੁਰਦੁਆਰਾ ਮਾਲਟਨ ਤੋਂ ਰਕਸਡੇਲ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪ ਬੜੇ ਅਦਭ ਸਤਿਕਾਰ ਸਹਿਤ ਪਾਲਕੀ ਵਿੱਚ ਬਿਰਾਜਮਾਨ ਕੀਤੇ ਗਏ ਸੀ ਨਾ, ਇਹ ਉਹ ਪੁਰਾਤਨ ਰਵਾਇਤ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਇਸ ਸਭ ਤੋਂ ਪਹਿਲੇ ਸ਼ੁਰੂਆਤ ਕੀਤੇ ਨਗਰ ਕੀਰਤਨ ਦੀ ਬਣਤਰ ਉਹਨਾਂ ਬਣਾਈ ਔਰ ਗੁਰੂ ਕੀ ਸਿੱਖ ਸੰਗਤਾਂ ਨੂੰ ਉਸ ਵੇਲੇ ਦੇ ਦੀਦਾਰ ਕਰਵਾਏ, ਸੁਣੀਏ ਉਸ ਵੇਲੇ ਦਾ ਨਕਸ਼ਾ। ਵਲਟੋਏ ਦਾ ਢਾਡੀ ਜਥਾ ਹੈ ਇਹ ਉਹ ਕਹਿ ਰਿਹਾ।
ਗੋਇੰਦਵਾਲ ਜੀ ਉਥੋਂ ਕਰੀ ਤਿਆਰੀ ਜੀ, ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ।
ਸੀਸ ਨਵਾ ਕੇ ਹਰ ਕੋਈ ਆਖੇ ਬਖਸ਼ੋ ਜਿੰਦ ਨਮਾਣੀ ਨੂੰ, ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਕੁਰਬਾਨੀ ਨੂੰ, ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਕੁਰਬਾਨੀ ਨੂੰ।
ਓ ਸੁਣਿਆ ਧਰਤੀ ਗੋਇੰਦਵਾਲ ਦੀ ਉਥੋਂ ਕਰੀ ਤਿਆਰੀ ਜੀ, ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਹਾਰੀ ਜੀ।
ਸੀਸ ਨਵਾ ਕੇ ਹਰ ਕੋਈ ਆਖੇ ਬਖਸ਼ੋ ਜਿੰਦ ਨਮਾਣੀ ਨੂੰ, ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਕੁਰਬਾਨੀ ਨੂੰ, ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਕੁਰਬਾਨੀ ਨੂੰ।
ਓ ਮੋਰੀ ਚੰਦ ਤੋਂ ਲੈ ਕੇ ਪਾਲਕੀ ਸੰਚੀਆਂ ਵਿੱਚ ਟਿਕਾਈਆਂ ਜੀ ਚਾਰੇ ਪਾਸੇ ਹੁਣ ਲੱਗੀਆਂ ਸਤਿਗੁਰ ਦੀਆਂ ਵਡਿਆਈਆਂ ਜੀ
ਚਾਵਾਂ ਦੇ ਨਾਲ ਹਰ ਕੋਈ ਦੱਸੇ ਹਾਣੀ ਆਪਣੇ ਹਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਇੱਕ ਗੁਰਬਾਣੀ ਤੇ ਸਤਿਗੁਰ ਤੋਂ ਨੂਰ ਅਲਾਹੀ ਬਰਸ ਰਿਹਾ ਧਰਤੀ ਉੱਤੇ ਸੁਰਗ ਬਣ ਗਿਆ ਜਰਾ ਜਿਨ੍ਹਾਂ ਨਾ ਫਰਕ ਰਿਹਾ
ਦਿਲ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਤੱਕ ਕੁਦਰਤ ਰਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਪਹੁੰਚੇ ਜਦੋਂ ਖਡੂਰ ਸਾਹਿਬ ਜੀ ਫਿਰ ਸੁਣੋ ਜੋ ਬੀਤੀਆਂ ਨੇ ਗੁਰੂ ਅੰਗਦ ਦਾ ਡੋਰਾ ਜਿੱਥੇ ਜਾ ਪ੍ਰਕਰਮਾ ਕੀਤੀਆਂ ਨੇ
ਵੱਡਿਆਂ ਤਾਈ ਹਰ ਕੋਈ ਪੂਜੇ ਦੱਸ ਗਏ ਹਰੇਕ ਪ੍ਰਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਗੁਰਬਾਣੀ ਸਤਿਗੁਰ ਮੇਰੇ ਅੰਮ੍ਰਿਤ ਸਲਵਰ ਆ ਰਹੇ ਨੇ ਰਸਤੇ ਦੇ ਵਿੱਚ ਲੱਖਾਂ ਲੋਕੀ ਤੱਕ ਕੇ ਸੀਸ ਨਵਾ ਰਹੇ ਨੇ
ਮੋਰੇ ਸਿੱਕੜੀ ਆਲ ਵੱਜਦਾ ਮੋਰੇ ਛਿੜਕਣ ਪਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਸਤਨਾਮ ਦੀਆਂ ਮਿੱਠੀਆਂ ਦੁਨੀਆਂ ਵਾਤਾਵਰਨ ਸ਼ਿੰਗਾਰ ਰਹੀਆਂ ਅਰਸ਼ਾਂ ਵਿੱਚੋਂ ਚਾਰੇ ਪਾਸੇ ਪਰੀਆਂ ਮੈਂ ਖਿਲਾਰ ਰਹੀਆਂ
ਗੁਰਮੁਖ ਸਿੰਘਾ ਚੰਨ ਚੰਗਿਆੜਾ ਕਹਿ ਗਏ ਜਸ ਕਹਾਣੀ ਨੂੰ ਗੁਰਮੁਖ ਸਿੰਘਾ ਚੰਨ ਚੰਗਿਆੜਾ ਕਹਿ ਗਏ ਜਸ ਕਹਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ
ਇਸ ਤਰ੍ਹਾਂ ਗੁਰੂ ਕੀ ਬਾਣੀ ਨੂੰ ਚਵਰ ਦੇ ਰਾਹੀਂ ਸੇਵਾ ਕਰਦਿਆਂ ਪਾਲਕੀ ਵਿੱਚ ਸਜਾ ਕੇ ਸਭ ਤੋਂ ਪਹਿਲਾਂ ਇੱਕ ਨਗਰ ਕੀਰਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੀ ਹਜ਼ੂਰੀ ਚ ਗੋਇੰਦਵਾਲ ਸਾਹਿਬ ਤੋਂ ਵਾਇਆ ਖਡੂਰ ਸਾਹਿਬ ਤਰਨ ਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਆਇਆ ਔਰ ਅੱਜ ਕੱਲ ਜਿਸ ਬਿਲਡਿੰਗ ਨੂੰ ਵਿਸ਼ਵ ਪੱਧਰ ਤੇ ਜਾਣਿਆ ਜਾਂਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਇੱਥੇ ਇੱਕ ਛੋਟਾ ਜਿਹਾ ਕਮਰਾ ਬਣਾਇਆ ਗਿਆ ਸੀ ਹਰਿਮੰਦਰ ਸਾਹਿਬ ਦੀ ਉਸਾਰੀ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਆਪ ਖੁਦ ਇਸ ਕਮਰੇ ਵਿੱਚ ਨਿਵਾਸ ਕਰਦੇ ਸਨ ਤੇ ਇਸ ਨੂੰ ਕਹਿੰਦੇ ਸੀ ਅਕਾਲ ਬੁੰਗਾ ਇਹਨੂੰ ਅਕਾਲ ਬੁੰਗਾ ਦਾ ਨਾਂ ਦਿੱਤਾ ਗਿਆ ਸੱਚੇ ਪਾਤਸ਼ਾਹ ਜੀ ਨੇ ਇਸ ਅਕਾਲ ਬੁੰਗੇ ਦੇ ਅੰਦਰ ਅੱਜ ਵੀ ਉਹ ਅਕਾਲ ਤਖ਼ਤ ਸਾਹਿਬ ਦੇ ਅੰਦਰ ਅਕਾਲ ਬੁੰਗਾ ਮੌਜੂਦ ਹੈ ਸੱਚੇ ਪਾਤਸ਼ਾਹ ਜੀ ਨੇ ਜਿਸ ਪਲੰਘੇ ਉੱਤੇ ਆਪ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਹੁੰਦੀ ਸੀ ਉਦੋਂ ਆਣ ਕੇ ਬਿਰਾਜਦੇ ਸਨ ਕੁਝ ਸਮਾਂ ਉਸ ਪਲੰਘੇ ਤੇ ਸੋਹਣੀ ਵਿਛਾਈ ਕਰਕੇ ਇਹਨਾਂ ਪੋਥੀਆਂ ਇਹਨਾਂ ਸੈਂਚੀਆਂ ਨੂੰ ਉਸ ਪਲੰਘੇ ਉੱਤੇ ਬਿਰਾਜਮਾਨ ਕੀਤਾ ਸੁਖਾਸਨ ਕੀਤਾ ਤੇ ਆਪ ਪਲੰਘੇ ਦੇ ਥੱਲੇ ਚਾਦਰਾ ਆਪ ਪਲੰਘੇ ਦੇ ਥੱਲੇ ਬਹੁਤ ਸੋਹਣੀ ਸਵੱਛ ਵਿਛਾਈ ਕਰਵਾ ਕੇ ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਖੁਦ ਇੱਥੇ ਹੀ ਦਿਨੇ ਤੇ ਖੁਦ ਇੱਥੇ ਰਾਤ ਵਿਸਰਾਮ ਕਰਦੇ ਰਹੇ। ਇੰਨਾ ਕੁਝ ਕਹਿ ਕੇ ਆਪ ਪਾਸੋਂ ਖਿਮਾ ਦੇ ਜਾਜਕ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ, ਗੁਰੂ ਕੀ ਸੰਗਤ ਵੱਲੋਂ ਕੀਰਤਨ ਦੇ ਸਨਮਾਨ ਚ ਬਹੁਤ ਸਾਰੀ ਮਾਇਆ ਆਈ। ਗੁਰਦੇਵ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ। ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂਦੇਵ ਸੱਚੇ ਪਾਤਸ਼ਾਹ ਸੋਖਾ ਸਿੰਘ ਬਿਰਾਜਮਾਨ ਹੋਣਗੇ। ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦਿਆਂ ਗੁਰੂ ਕਾ ਲੰਗਰ ਛਕ ਕੇ ਆਪਣੇ ਘਰਾਂ ਨੂੰ ਜਾਣਾ ਹੈ। 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ।
ਸਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ।
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਗਣਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ।
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਦੇ ਰਹਿ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸੁਭਤ ਸੁਲਹਾ ਤੇਰੀ ਨਾਮ ਮਨ ਵਸਾਵੇ,
ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ।
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਸਾਖ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਤੋਂ ਜਿਸ ਦੀਆਂ ਇਹ ਵਡਿਆਈਆਂ।
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤਕਾਰ ਸੁਪਾਗੇ, ਕਾਰ ਸੁਪਾਗੇ ਸ਼ਬਦ ਵਾਜੇ ਕਹਲਾ ਜਿਤ ਕਰ ਤਾਰਿਆ,
ਪੰਚ ਦੂਤ ਤੁਧ ਵਸ ਕੀਤਾ ਕਾਲ ਕੰਠ ਕੁਮਾਰਿਆ,
ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ।
ਕਹੇ ਨਾਨਕ ਤੈ ਸੁਖ ਹੋਵੇ ਤਿਤ ਕਰ ਅਣਹਦ ਵਾਜੇ,
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ,
ਹੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ,
ਭਗਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰ ਸਲੋਕ,
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ,
ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ,
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ,
ਕਰਮੇ ਆਪੋ ਆਪਣੀ ਕੇ ਨੇੜੇ ਕੈ ਦੂਰ,
ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ,
ਨਾਨਕ ਤੇ ਮੁਖ ਪੁੱਜੀ ਨੇ ਕੀਤੀ ਛੁੱਟੀ ਨਾਲ,
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ, ਫਤਿਹ।